छोटी जी मच्छी तेरा किवें पारावार पा सकदी है। तू बड़ा वड्डा दरिया, तू दरियाओ दाना बीना, मैं मछली कैसे अंतला हां। जैं जैं देखा तैं तैं तू है, तुझ ते निकसी फूट मारा। जिथे नजर मारा तेरा जलवा, तेरा जहूर, तेरा नूर है। ते तेरे नाल प्यार बनिया रवे, तेरे विच लीन रवा ते सुख है। जैं जैं देखा तैं तैं तू है, तुझ ते निकसी फूट मरा। जिवें मच्छी पानी तू जरा कलांबे हो जाए ते प्राण निकल लग दे। दो मिनट की एक अद्धा मिनट भी नहीं हो रह सकती पानी तू बगैर। साहब संगत जीओ, ਤੜਪ ਤੜਪ ਕੇ ਪ੍ਰਾਣ ਦੇ ਦਿੰਦੀ ਏ। ਏਦਾਂ ਜਿਹੜਾ ਵਾਹਿਗੁਰੂ ਤੋਂ ਬਗੈਰ ਜੀਵ ਹੈ ਉਹਦੀ ਵੀ ਇਹ ਹਾਲਤ ਹੈ। ਮੇਰੇ ਮਾਲਕ ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾ, ਨਾ ਜਾਣਾ ਮੇਉ ਨਾ ਜਾਣਾ ਜਾਲੀ, ਜਾ ਦੁੱਖ ਲੱਗੇ ਤਾਂ ਤੁਦੇ ਸੰਭਾਲੀ। ਜੇ ਤੇਰੀ ਰਹਿਮਤ ਹੋਵੇ ਤੇ ਨਾ ਜਾਲ ਲਾਉਣ ਵਾਲੇ ਦਾ ਡਰ ਹੈ ਤੇ ਨਾ ਜਾਲ ਦਾ ਹੀ ਡਰ। ਇੱਕ ਵਾਰੀ ਆਖੋ ਸਤਨਾਮ। ਇਹ ਸ਼ਬਦ ਮੇਰੇ ਸਾਹਿਬ ਗਾ ਰਹੇ ਹਨ। ਇੱਕ ਬੀਬੀ ਰੋਜ਼ ਸਾਧ ਸੰਗਤ ਜੀ, ਇੱਕ ਛੋਟਾ ਜਿਹਾ ਇਤਿਹਾਸ ਆਪ ਜੀ ਨੂੰ ਸੁਣਾਉਣ ਲੱਗਾ, ਜਿੱਥੇ ਆਪ ਜੀ ਨੇ ਨਿਰੋਲ ਇਲਾਹੀ ਬਾਣੀ ਦੇ ਕੀਰਤਨ ਵਿੱਚ ਜੁੜੇ ਹੋ। ਇੱਕ ਹੋਰ ਅਰਜ਼ ਕਰਦੇ ਹਾਂ ਕਿ ਜਿਨ੍ਹਾਂ ਕੌਮਾਂ ਦਾ ਇਤਿਹਾਸ ਜ਼ਿੰਦਾ ਰਹਿੰਦਾ ਉਹ ਕੌਮਾਂ ਵੀ ਜ਼ਿੰਦਾ ਰਹਿੰਦੀਆਂ, ਜਿਨ੍ਹਾਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਂਦਾ ਉਹ ਕੌਮਾਂ ਸਦਾ ਵਾਸਤੇ ਖਤਮ ਹੋ ਜਾਂਦੀਆਂ। ਠੀਕ ਹੈ, ਇਲਾਹੀ ਬਾਣੀ ਦਾ ਕੀਰਤਨ ਮੈਂ ਮੰਨਦਾ ਹਾਂ, ਕਿਉਂਕਿ ਮੇਰਾ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ 'ਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਸੰਪਰਕ ਹੈ, ਉੱਥੋਂ ਦੇ ਅਸੀਂ ਕੀਰਤਨੀ ਹਾਂ। ਨਿਰੋਲ ਬਾਣੀ ਦਾ ਕੀਰਤਨ ਉੱਥੇ ਹੁੰਦਾ ਹੈ, ਲੇਕਿਨ ਦੂਜੇ ਗੁਰਦੁਆਰਿਆਂ ਵਿੱਚ ਜਿਸ ਵੇਲੇ ਜਾਈਦਾ ਹੈ ਉੱਥੇ ਥੋੜ੍ਹਾ ਥੋੜ੍ਹਾ ਇਤਿਹਾਸ ਕਰੀਦਾ ਹੈ, ਕਿਉਂਕਿ ਛੋਟੇ ਛੋਟੇ ਬੱਚੇ ਇਹਨਾਂ ਨੂੰ ਕੀ ਪਤਾ ਹੈ ਕਿ ਸਾਡੇ ਗੁਰੂ ਮਹਾਰਾਜ ਕੀ ਕਰਦੇ ਰਹੇ ਨੇ। ਇਹਨਾਂ ਨੂੰ ਕੋਈ ਬਾਣੀ ਦੀ ਸਮਝ ਨਹੀਂ। ਮੈਂ ਇਸੇ ਇਸੇ ਸੱਜਣ ਵੀ ਤੱਕੇ ਨੇ ਤੁਹਾਡੇ 'ਤੇ, ਵਾਹਿਗੁਰੂ ਦੀ ਕਿਰਪਾ ਹੈ। ਸਾਧ ਸੰਗਤ ਜੀ, ਹੋਰ ਕਈ ਟਾਊਨਾਂ 'ਚ ਮੈਂ ਗਿਆ ਹਾਂ ਜਿੱਥੇ ਬਿਲਕੁਲ ਹੀ ਐਸੇ ਐਸੇ ਅਣਜਾਣ ਬੰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਵੀ ਕੋਈ ਬਾਣੀ ਦੀ ਸਮਝ ਨਹੀਂ, ਕੋਈ ਪਤਾ ਨਹੀਂ। ਇਸ ਕਰਕੇ ਥੋੜ੍ਹਾ ਥੋੜ੍ਹਾ ਸਮਝਾਉਣ ਦਾ ਯਤਨ ਕਰੀਦਾ ਹੈ ਤਾਂ ਕਿ ਥੋੜ੍ਹੀ ਬਹੁਤੀ ਸਮਝ ਆ ਸਕੇ, ਅਤੇ ਜਿਵੇਂ ਜਿਵੇਂ ਸਮਝ ਆਵੇ ਤਿਵੇਂ ਤਿਵੇਂ ਆਨੰਦ ਆਉਂਦਾ ਹੈ। ਆਖੋ ਸਤਨਾਮ। ਇੱਕ ਬੀਬੀ ਹੈ, ਉਹ ਆਪਣੇ ਪਤੀ ਦਾ ਉਹ ਜ਼ਿਮੀਂਦਾਰ ਹੈ। ਉਹ ਅੰਮ੍ਰਿਤ ਵੇਲੇ ਆਪਣੀ ਪੈਲੀ ਵਾਹੁਣ ਜਾਂਦਾ, ਇਹ ਉਹਦੀ ਰੋਟੀ ਲੈ ਕੇ ਜਾਂਦੀ ਹੈ ਖੇਤਾਂ ਵਿੱਚ, ਅਤੇ ਰੋਜ਼ ਹੀ ਲਾਗੇ ਆਉਂਦੀ ਲੰਘਦੀ ਹੈ ਅਤੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਬੜੀ ਮਿੱਠੀ ਅਤੇ ਸੁਰੀਲੀ ਆਵਾਜ਼, ਸਵਾਦ ਬੜਾ ਆਉਂਦਾ, ਆਨੰਦ ਬੜਾ ਆਉਂਦਾ, ਸਮਝ ਨਹੀਂ ਆਉਂਦੀ। ਕਿੰਨੇ ਕਿੰਨੇ ਚਿਰ ਬਹਿ ਕੇ ਸੁਣਦੀ ਰਹਿੰਦੀ ਹੈ ਅਤੇ ਆਵਾਜ਼ ਆਉਂਦੀ ਹੈ ਕਿ ਤੂੰ ਦਰਿਆ ਮਰਦਾਨਾ ਰਬਾਬ ਛੇੜ ਰਿਹਾ ਅਤੇ ਬਾਬਾ ਜੀ ਰਾਵੀ ਦੇ ਕਿਨਾਰੇ ਕਿਨਾਰੇ ਟਹਿਲ ਰਹੇ ਨੇ। ਇਹ ਥੋੜ੍ਹਾ ਜਿਹਾ ਆਪਣਾ ਮਨ ਮਜ਼ਬੂਤ ਕਰਕੇ ਨਾ ਅਤੇ ਲਾਗੇ ਚਲੇ ਗਈ, ਕਹਿਣ ਲੱਗੀ ਭਾਈਆ ਇਹ ਰਾਗ ਤੁਸੀਂ ਗਾ ਰਹੇ ਸੋ? ਅਤੇ ਮਰਦਾਨਾ ਕਹਿੰਦਾ ਹਾਂ ਬੀਬੀ ਅਸੀਂ ਗਾ ਰਹੇ ਸਾਂ, ਮੇਰਾ ਬਾਬਾ ਗਾ ਰਿਹਾ ਸੀ, ਮੈਂ ਤੇ ਰਬਾਬ ਵਜਾਉਂਦਾ। ਕਹਿਣ ਲੱਗੀ ਜਿਨ੍ਹਾਂ ਨੂੰ ਲੋਕ ਅਰਸ਼ਾਂ ਦੇ ਦੇਵਤੇ ਕਹਿੰਦੇ ਨੇ ਤੁਸੀਂ ਕਿਤੇ ਉਹ ਤਾਂ ਨਹੀਂ? ਅਤੇ ਮਰਦਾਨਾ ਕਹਿੰਦਾ ਨਹੀਂ ਬੀਬੀਏ, ਤੇਰੇ ਵਰਗੇ ਅਸੀਂ ਵੀ ਬੰਦੇ ਹਾਂ। ਕਹਿਣ ਲੱਗੀ ਮੈਂ ਇਹ ਨਹੀਂ ਮੰਨਦੀ, ਜੇ ਮੇਰੇ ਵਰਗੇ ਤੁਸੀਂ ਹੋਵੋ ਤਾਂ ਮੈਨੂੰ ਕਿੰਨੇ ਦਿਨ ਹੀ ਹੋ ਗਏ ਨੇ, ਤੁਹਾਡੇ ਚੁੱਲ੍ਹੇ ਅੱਗ ਨਹੀਂ ਬਲੀ, ਕੋਈ ਖਾਧਾ ਨਹੀਂ ਪੀਤਾ ਨਹੀਂ ਤੁਸੀਂ, ਅਤੇ ਫਿਰ ਮੈਂ ਤਾਂ ਇੱਕ ਡੰਗ ਨਾ ਖਾਵਾਂ ਅਤੇ ਮੈਂ ਰਹਿ ਨਹੀਂ ਸਕਦੀ, ਤੁਸੀਂ ਇੰਨੇ ਦਿਨ ਕੁਝ ਨਹੀਂ ਖਾਧਾ। ਅਤੇ ਜਿਹੜਾ ਮਰਦਾਨੇ ਨੇ ਜਵਾਬ ਦਿੱਤਾ ਉਹ ਕਾਬਲੇ ਤਾਰੀਫ ਹੈ। ਮਰਦਾਨਾ ਕਹਿੰਦਾ ਬੀਬੀਏ ਮੇਰਾ ਬਾਬਾ ਵਾਹਿਗੁਰੂ ਦੇ ਦਰਸ਼ਨ ਕਰਕੇ ਜੀ ਲੈਂਦਾ, ਮੈਂ ਬਾਬੇ ਦੇ ਦਰਸ਼ਨ ਕਰਕੇ ਜੀ ਲੈਂਦਾ। ਕਹਿੰਦੀ ਜੇ ਮੈਂ ਘਰ ਤੋਂ ਕੁਝ ਲਿਆਵਾਂ ਤੇ ਖਾ ਲੈ ਸੋ? ਮਰਦਾਨਾ ਕਹਿੰਦਾ ਬੀਬੀ ਇਹ ਚੰਗੀਆਂ ਗੱਲਾਂ ਦੀ ਸਲਾਹ ਨਹੀਂ ਕਰੀਦੀ, ਵੇ ਬਾਬਾ ਆ ਗਿਆ ਤਾਂ ਉਹਨੇ ਹੁਣੇ ਭਾਨੀ ਮਾਰ ਦੇਣੀ ਹੈ, ਜਲਦੀ ਜਾ ਜਲਦੀ ਜਾ। ਇਹ ਗਈ ਕਾਹਨੀ ਦੁੱਧ ਦੀ ਲੁੱਧੀ ਵਿੱਚ ਸ਼ੱਕਰ ਮਲਾਈ, ਤੇ ਨਾਲੇ ਤੁਰੀ ਆਉਂਦੀ ਹੈ ਤੇ ਨਾਲੇ ਪੜ੍ਹਦੀ ਆਉਂਦੀ ਹੈ ਕਿ ਤੂੰ ਦਰਿਆ ਦੇਖਾਂ ਤੈਂ ਤੈਂ ਤੂੰ। ਸਾਹਿਬ ਆ ਗਏ। ਕਹਿਣ ਲੱਗੇ ਮਰਦਾਨਿਆ ਭਾਈ ਨਹੀਂ ਨਾ ਮੁੜਿਆ, ਸੱਚੇ ਪਾਤਸ਼ਾਹ ਕਿੰਨੇ ਦਿਨ ਹੋ ਗਏ ਨੇ, ਤੁਹਾਡੀ ਕਿਰਪਾ ਹੋ ਗਈ ਹੈ, ਚਲੋ ਬੀਬੀ ਦੁੱਧ ਲੈ ਆਈਏ, ਛਕੋ। ਮਰਦਾਨਿਆ ਤੂੰ ਛੱਕ ਪਹਿਲਾਂ। ਸਾਧ ਸੰਗਤ ਜੀ, ਤਿੰਨਾਂ ਛੰਨਿਆਂ ਵਿੱਚ ਬਾਬੇ ਨੇ ਦੁੱਧ ਪਾ ਦਿੱਤਾ। ਇਤਿਹਾਸ ਨੇ ਇਹਦਾ ਨਾਂ ਲਿਖਿਆ ਭਾਗ ਭਰੀ। ਅਤੇ ਸਾਹਿਬ ਇਹਨੂੰ ਪੁੱਛਣ ਲੱਗੇ, ਬੀਬੀ ਇਹ ਤੇਰਾ ਨਾਂ ਕੀ ਹੈ? ਸੱਚੇ ਪਾਤਸ਼ਾਹ ਨਾਂ ਤਾਂ ਭਾਗ ਭਰੀ ਹੈ, ਲੋਕ ਭਾਗਾਂ ਭਾਗਾਂ ਹੀ ਕਹਿੰਦੇ ਨੇ। ਸਾਹਿਬ ਕਹਿਣ ਲੱਗੇ, ਫਿਰ ਭਾਗਾਂ ਵਾਲੀ ਜੀ ਹੋਈ ਹੈ, ਭਾਗਾਂ। ਬਾਬੇ ਨੇ ਵੀ ਭਾਗਾਂ ਕਹਿ ਕੇ ਹੀ ਬੁਲਾਇਆ, ਭਾਗਾਂ ਭਾਈ ਪੀ ਦੁੱਧ। ਤਿੰਨਾਂ ਛੰਨਿਆਂ 'ਚ ਬਾਬੇ ਨੇ ਦੁੱਧ ਪਾ ਦਿੱਤਾ। ਇਹ ਹੁਣ ਰੋਜ਼ ਹੀ ਦੁੱਧ ਲਿਆਉਂਦੀ ਹੈ ਸਤਿਗੁਰੂ ਜੋਗ। ਸਾਧ ਸੰਗਤ ਜੀਓ, ਇਹਨੂੰ ਤਕਰੀਬਨ ਕੋਈ 2 ਹਫ਼ਤੇ ਹੋ ਗਏ ਲਗਾਤਾਰ ਦੁੱਧ ਲਿਆਉਂਦੀ ਨੂੰ, ਅਤੇ ਸਾਹਿਬ ਉਸ ਜੂਹ ਵਿੱਚ ਬੈਠੇ ਹੋਏ ਨੇ, ਰਾਵੀ ਦੇ ਕਿਨਾਰੇ 'ਤੇ, ਉਸ ਇਲਾਕੇ ਨੂੰ, ਉਸ ਧਰਤੀ ਨੂੰ ਭਾਗ ਲਾ ਰਹੇ ਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਸਾਹਿਬ ਕਹਿੰਦੇ ਨੇ, ਸਾ ਧਰਤੀ ਪਈ ਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਹੈ। ਬੇਨਤੀ ਕਰਾਂਗਾ, ਪਿੱਛੇ ਛੋਟੇ ਛੋਟੇ ਬੱਚੇ ਖੇਡ ਰਹੇ ਨੇ ਅਤੇ ਰੌਲਾ ਬਹੁਤ ਪਾਉਂਦੇ ਨੇ, ਜਾਂ ਤਾਂ ਇਹਨਾਂ ਨੂੰ ਆ ਪਿਛਲੇ ਹਾਲ ਵਿੱਚ ਕਰ ਦਿਓ ਵੀ ਉੱਥੇ ਜਾ ਕੇ। ਸਤਿ ਸੰਗਤ ਜੀ, ਇਹ ਹੁਣ ਗਰਮੀਆਂ ਦਾ ਮੌਸਮ ਅਤੇ ਆਮ ਸਾਡੇ ਪਿੰਡਾਂ ਵਿੱਚ ਰਿਵਾਜ਼ ਹੈ ਭਾਈ, ਦਰਖਤਾਂ ਦੀ ਛਾਵੇਂ ਬੀਬੀਆਂ ਇਕੱਠੀਆਂ ਹੋ ਕੇ ਗਰਮੀਆਂ 'ਚ ਬਹਿ ਜਾਂਦੀਆਂ, ਅਤੇ ਉਹ ਹੁਣ ਪੁਰਾਣੀਆਂ ਮਾਈਆਂ ਅਤੇ ਛੋਟੀਆਂ ਛੋਟੀਆਂ ਬੀਬੀਆਂ ਜਾਂ ਹੋਰ ਆਮ ਇਹਦੀਆਂ ਸਹੇਲੀਆਂ ਪੁੱਛਦੀਆਂ ਨੇ ਵੀ ਅੱਜ 15 ਦਿਨ ਹੋ ਗਏ ਨੇ, ਭਾਗਾਂ ਨਜ਼ਰ ਨਹੀਂ ਆਉਂਦੀ, ਉਹ ਕਿੱਥੇ ਜਾਂਦੀ? ਅਤੇ ਛੋਟੇ ਛੋਟੇ ਬੱਚੇ ਜਿਹੜੇ ਬਾਹਰ ਜੂਹ ਵਿੱਚ ਪਸ਼ੂ ਚਾਰਦੇ ਸਨ, ਉਹਨਾਂ ਨੇ ਆਣ ਕੇ ਦੱਸਿਆ ਭਾਈ ਭਾਗਾਂ 2 ਸਾਧੂ ਆਏ ਹੋਏ ਨੇ ਜੂਹ ਵਿੱਚ, ਉਹਨਾਂ ਨੂੰ ਦੁੱਧ ਪਿਆਉਣ ਜਾਂਦੀ। ਇਹ ਗੱਲ ਹੌਲੀ ਹੌਲੀ ਖਿਲਰਦੀ ਖਿਲਰਦੀ ਸਾਰੇ ਪਿੰਡ ਵਿੱਚ ਖਿਲਰ ਗਈ, ਅਤੇ ਇਹਦਾ ਪਤੀ ਚੌਧਰੀ ਦੋਦਾ, ਪਿੰਡ ਦਾ ਨੰਬਰਦਾਰ, ਸਿਰਕਰਦਾ, ਬੜਾ ਜ਼ਿੰਮੇਵਾਰ ਬੰਦਾ, ਬੜਾ ਚੱਲਦਾ ਪੁਰਦਾ। ਸਾਧ ਸੰਗਤ ਜੀਓ, ਜਿਸ ਵੇਲੇ ਇਹ ਘਰ ਆਇਆ ਅਤੇ ਉਦੋਂ ਤਾਂ ਇਹਨੂੰ ਕੁਝ ਨਾ ਕਿਹਾ, ਪਰ ਇੱਕ ਬੜਾ ਹੀ ਮਨ ਚਲਾ ਬੰਦਾ ਉਹ ਖੇਤਾਂ ਵਿੱਚ ਗਿਆ ਅਤੇ ਇਹਨੂੰ ਜਾ ਕੇ ਹਲ ਵਾਹੁੰਦੇ ਨੂੰ ਕਹਿੰਦਾ, ਭਾਈ ਚੌਧਰੀ ਮੂੰਹ ਛੋਟਾ ਗੱਲ ਬੜੀ ਵੱਡੀ ਹੈ, ਪਰ ਤੇਰੇ ਨਾਲ ਹਮਦਰਦੀ ਜ਼ਾਹਰ ਕਰਨ ਆਇਆ, ਰਹਿ ਵੀ ਨਹੀਂ ਸਕਦਾ, ਭਾਈ ਇੱਕ ਗੱਲ ਕਰਨ ਲੱਗਾ ਹਾਂ, ਨਾਰਾਜ਼ ਨਾ ਹੋਵੀਂ ਵੀਰ, ਭਾਈ ਕੁਝ ਆਪਣੇ ਘਰ ਦਾ ਵੀ ਪਤਾ ਹੀ। ਕਹਿਣ ਲੱਗਾ, ਕਿਉਂ ਕੀ ਗੱਲ? ਕਹਿਣ ਲੱਗਾ, ਨਹੀਂ ਮੈਂ ਵੈਸੇ ਹੀ ਗੱਲ ਕੀਤੀ ਹੈ, ਭਾਈ ਕੋਈ ਆਪਣੇ ਘਰ ਦਾ ਵੀ ਧਿਆਨ ਰੱਖਣਾ ਕਿ ਸਾਰਾ ਦਿਨ ਖੇਤਾਂ ਵਿੱਚ ਹੀ ਰਹਿੰਦਾ? ਕਹਿੰਦਾ, ਸਾਫ਼ ਸਾਫ਼ ਗੱਲ ਕਰ, ਸਾਫ਼ ਸਾਫ਼ ਗੱਲ ਕੀ ਹੈ? ਕਹਿਣ ਲੱਗਾ, ਚੌਧਰੀ ਪਤਾ ਲੱਗਾ ਤੇਰੀ ਧਰਮ ਪਤਨੀ ਬਾਹਰ ਜੂਹ ਵਿੱਚ 2 ਸਾਧੂ ਆਏ ਨੇ, 15 ਦਿਨ ਹੋ ਗਏ ਨੇ, ਉਹਨਾਂ ਨੂੰ ਦੁੱਧ ਪਿਆਉਣ ਜਾਂਦੀ ਹੈ। ਉਹਨੇ ਜ਼ਰਾ ਵਾਹਵਾ ਮਸਾਲੇ ਲਾ ਕੇ ਗੱਲ ਕੀਤੀ। ਸਾਧ ਸੰਗਤ ਜੀਓ, ਚੌਧਰੀ ਨੂੰ ਥੋੜ੍ਹਾ ਜਿਹਾ ਗੁੱਸਾ ਆਇਆ, ਮੱਥੇ 'ਤੇ ਤਿਊੜੀਆਂ ਪਾ ਲਈਆਂ। ਕਹਿਣ ਲੱਗਾ, ਮੈਂ ਤਦੇ ਹੀ ਸਮਝਦਾ ਸਾਂ ਵੀ ਅੱਜ 15 ਦਿਨ ਹੋ ਗਏ ਨੇ, ਦੁੱਧ ਰਾਤ ਨੂੰ ਪੀਣ ਨੂੰ ਵੀ ਨਹੀਂ ਮਿਲਦਾ, ਦੁੱਧ ਕਿੱਥੇ ਜਾਂਦਾ? ਇਹ ਹੁਣ ਆਪਣੇ ਮਨ ਵਿੱਚ ਵਿਚਾਰ ਕਰਕੇ, ਭਾਈ ਮੈਂ ਜਿਹੜੇ ਸਾਧੂ ਆਏ ਨੇ ਨਾ, ਇਹਨਾਂ ਨੂੰ ਆਪਣੀ ਜੂਹ ਵਿੱਚੋਂ ਹੁਣ ਬਾਹਰ ਕੱਢ ਕੇ ਹੀ ਸਾਹ ਲੈਣਾ। ਉਧਰੋਂ ਭਾਗਾਂ ਦੁੱਧ ਲੈ ਕੇ ਤੁਰੀ ਆਉਂਦੀ ਹੈ ਅਤੇ ਇਹਨੇ ਸਲਾਂਘਾ ਮੋਢੇ 'ਤੇ ਚੁੱਕਿਆ ਹੋਇਆ, ਅਤੇ ਸਾਧ ਸੰਗਤ ਜੀ ਉਹ ਇਹ ਕਾਨਿਆਂ ਦੇ ਓਹਲੇ ਲੁੱਕ ਕੇ ਬਹਿ ਰਿਹਾ, ਅਤੇ ਉਦਣ ਮੇਰੇ ਸਾਹਿਬ ਸੱਚਾ ਪਾਤਸ਼ਾਹ ਜੀ ਨੇ 4 ਛੰਨਿਆਂ ਵਿੱਚ ਦੁੱਧ ਪਾ ਦਿੱਤਾ। ਇੱਕ ਵਾਰੀ ਆਖੋ ਸਤਨਾਮ। ਉਦਣ 4 ਛੰਨਿਆਂ 'ਚ ਦੁੱਧ ਪਾ ਦਿੱਤਾ, ਅਤੇ ਭਾਗਾਂ ਪੁੱਛਦੀ ਹੈ, ਸਾਹਿਬ ਜੀ 4 ਛੰਨਿਆਂ ਵਿੱਚ ਦੁੱਧ ਕਿਉਂ ਪਾਇਆ? ਅਤੇ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ, ਬੀਬੀ ਇਹਦਾ ਵੀ ਇਹ ਕਿਸੇ ਦਾ ਰਹਿਵ, ਬਾਹਰ ਲੁੱਕ ਕੇ ਸ਼ੱਕੀ ਨਜ਼ਰ ਰੱਖਦਾ, ਬਾਹਰ ਲੁੱਕ ਕੇ ਗੱਲਾਂ ਪਿਆ ਸੁਣਦਾ, ਭਾਈ ਅਸੀਂ ਕੀ ਗੱਲਾਂ ਕਰਨੇ? ਧਿਆਨ ਦਿਓ ਜੀ, ਸੱਚੇ ਪਾਤਸ਼ਾਹ ਉਹ ਕੌਣ ਹੈ ਇਸ ਤਰ੍ਹਾਂ ਦਾ ਜਿਹੜਾ ਤੁਹਾਡੇ 'ਤੇ ਵੀ ਸ਼ੱਕ ਕਰਦਾ? ਸੱਚੇ ਪਾਤਸ਼ਾਹ ਸਤਿਗੁਰੂ ਜੀ ਇਹ ਕਿਹੜਾ ਹਥਿਆਰ ਹੈ? ਸਾਹਿਬ ਕਹਿਣ ਲੱਗੇ, ਵੇਖ ਬੀਬੀਏ, ਪਹਿਲਾਂ ਤੱਕ ਲੈ ਕੋਈ ਆਪਣਾ ਹੀ ਨਾ ਹੋਵੇ, ਇੱਕ ਵਾਰੀ ਜ਼ਬਾਨ 'ਚੋਂ ਨਿਕਲੀ ਹੋਈ ਗੱਲ ਤੀਰ ਦਾ ਕੰਮ ਕਰਦੀ ਹੈ, ਮੁੜ ਕੇ ਵਾਪਸ ਨਹੀਂ ਆਉਂਦੀ, ਵੇਖੀ ਕੋਈ ਗਲਤ ਗੱਲ ਨਾ ਕੱਢ ਲਈ, ਪਹਿਲਾਂ ਵੇਖ ਲੈ ਕੌਣ। ਜਿਸ ਵੇਲੇ ਜਾ ਕੇ ਤੱਕਿਆ ਤੇ ਆਪਣਾ ਹੀ ਪਤੀ ਢਹਿ ਕੇ ਚਰਨਾਂ 'ਤੇ ਡਿੱਗ ਪਈ। ਕਹਿਣ ਲੱਗੀ, ਸਵਾਮੀ ਆਹ ਸਾਹਿਬ ਸੱਚਾ ਪਾਤਸ਼ਾਹ ਆਏ ਹੋਏ ਨੇ, ਤ੍ਰਿਲੋਕੀ ਦਾ ਮਾਲਕ, ਜਗਤ ਦੀ ਕਲਿਆਣ ਕਰਤਾ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਆਹ ਸਾਡੀ ਜੂਹ ਨੂੰ ਭਾਗ ਪਿਆ ਲਾਂਦਾ ਹੈ, ਆ ਕੁਝ ਮੰਗ ਲਈਏ। ਸਾਧ ਸੰਗਤ ਜੀ ਉਹ ਇਤਿਹਾਸ ਕਹਾਉਂਦਾ, ਕਹਿੰਦਾ ਕਿ ਇਹਦੇ ਘਰ ਔਲਾਦ ਕੋਈ ਨਹੀਂ ਸੀ, ਇਹਦੀ ਕੁੱਖ ਸੁਲੱਖਣੀ ਨਹੀਂ ਸੀ ਹੋਈ, ਇਹਦੇ ਘਰ ਧੀ ਪੁੱਤਰ ਕੋਈ ਨਹੀਂ ਸੀ, ਤੇ ਬੜੀ ਮਾਯੂਸ ਸੀ ਆਪਣੀ ਜ਼ਿੰਦਗੀ ਤੋਂ ਤੇ ਕਹਿੰਦੀ ਹੈ ਚੱਲ ਸਵਾਮੀ ਆਹ ਬਾਬੇ ਕੋਲੋਂ ਕੁਝ ਮੰਗ ਲਈਏ। ਕਹਿੰਦਾ ਤੈਨੂੰ ਜੀ ਹੋ ਗਏ ਨੇ 15 ਦਿਨ ਮੰਗਦੀ ਨੂੰ, ਕੋਈ ਡਰ ਨਹੀਂ ਤੇਰਾ ਮੰਗਿਆ ਹੀ ਮੈਂ ਲੈ ਲਾਂਗਾ। ਗੁੱਸੇ 'ਚ ਲਾਲ ਪੀਲਾ ਵੱਟ ਚੜੇ ਹੋਏ, ਮੱਥੇ 'ਤੇ ਤਿਊੜੀਆਂ ਪਾਈਆਂ ਅਤੇ ਸਲਾਂਘਾ ਮੋਢੇ 'ਤੇ ਚੁੱਕਿਆ। ਸਲਾਂਘਾ ਕਹਿੰਦੇ ਨੇ ਜਿਹੜਾ ਜ਼ਿਮੀਂਦਾਰ, ਕਿਉਂਕਿ ਤੁਹਾਨੂੰ ਤਾਂ ਕਈ ਸੱਜਣਾ ਜਾਣਦੇ ਨੇ ਕਈ ਨਹੀਂ ਜਾਣਦੇ, ਜਿਹੜੇ ਆਮ ਕਣਕ ਜਿਸ ਵੇਲੇ ਵੱਢੀ ਦੀ ਹੈ ਨਾ ਅਤੇ ਉਹ ਇਕੱਠੀ ਕਰਕੇ ਗਾਈ ਦੀ ਹੈ ਅਤੇ ਉਹ ਸਲਾਂਘਾ ਹੁੰਦਾ, ਜਿਹੜੀ ਕਣਕ ਇਕੱਠੀ ਕਰੀ ਦੀ ਹੈ, ਦੋ ਸੁੱਤਾਂ ਹੁੰਦੀਆਂ ਨੇ ਉਹਦੀਆਂ। ਸਾਧ ਸੰਗਤ ਜੀ ਉਹ ਤਾਂ ਮਰਦਾਨਾ ਇੱਧਰ ਬੈਠਾ ਅਤੇ ਬਾਬਾ ਜੀ ਇੱਧਰ ਬੈਠੇ ਹੋਏ ਨੇ, ਅਤੇ ਚੌਧਰੀ ਦੋਦਾ 7.5 ਫੁੱਟ ਕੱਦ, ਪਖਦਾ ਚਿਹਰਾ, ਐਡੇ ਐਡੀਆਂ ਮੁਸ਼ਹਿਰੇ, ਦੇ ਵਰਗਾ ਕੱਦ, ਬੜੇ ਗੁੱਸੇ 'ਚ ਲਾਲ ਪੀਲਾ ਤੁਰਿਆ ਆਉਂਦਾ ਅਤੇ ਮਰਦਾਨੇ ਨੇ ਦੂਰੋਂ ਵੇਖਿਆ ਨਾ ਅਤੇ ਡਰਾਉਣੀ ਸ਼ਕਲ, ਬੜਾ ਜਵਾਨ, ਅਤੇ ਮਰਦਾਨਾ ਡਰ ਗਿਆ, ਕਹਿਣ ਲੱਗਾ ਬਾਬਾ ਜੀ ਇਹ ਕੌਣ ਆ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਨੇ 15 ਦਿਨ ਹੋ ਗਏ ਨੀ ਇਹਦੇ ਘਰ ਦਾ ਦੁੱਧ ਪੀਂਦਿਆਂ, ਹੁਣ ਕਹਿੰਦਾ ਕੌਣ ਆ ਰਿਹਾ ਹੈਂ। ਅਤੇ ਸੱਚੇ ਪਾਤਸ਼ਾਹ ਇਹਦੇ ਕੋਲ ਕੀ ਹੈ? ਸਾਹਿਬ ਕਹਿਣ ਲੱਗੇ ਇਹਦੇ ਨਾਲ ਦੁੱਧ ਕੱਢੇਗਾ, ਧਿਆਨ ਦਿਓ ਜੀ। ਅਤੇ ਉੱਠ ਕੇ ਨਾ ਮਰਦਾਨਾ ਅਤੇ ਦੂਜੇ ਪਾਸੇ ਬਹਿ ਗਿਆ ਵੀ ਜੋ ਕੁਝ ਪਹਿਲਾਂ ਵਾਰ ਹੋਏਗਾ ਬਾਬੇ ਤੋਂ ਹੀ ਹੋਏਗਾ, ਦੂਜੇ ਪਾਸੇ ਬਹਿ ਗਏ। ਸਤਿ ਸੰਗਤ ਜੀ ਉਹ ਮੇਰੇ ਗਰੀਬ ਨਮਾਜ਼ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਤੈਨੂੰ ਤੱਤੀ ਵਾਰ ਨਹੀਂ ਲੱਗੇਗੀ, ਆ ਇਹਦਾ ਗੁੱਸਾ ਲਾਉਣ ਵਾਸਤੇ ਅਸਾਂ ਕੀਰਤਨ ਕਰੀਏ। ਅਤੇ ਬਾਬਾ ਜੀ ਪੜ੍ਹ ਰਹੇ ਨੇ ਤੂੰ ਦਰਿਆਓ ਦਾਨਾ ਮੀਨਾ ਮੈਂ ਮੱਛਲੀ ਲੱਗੇ। ਹਾਂ ਇਹ ਬੀਬੀ ਕਹਿੰਦੀ ਸਵਾਮੀ ਬਾਬਾ ਜੀ ਨੂੰ ਮੱਥਾ ਟੇਕਿਓ, ਅਤੇ ਸਾਧ ਸੰਗਤ ਜੀ ਉਹ ਦੂਰੋਂ ਹੀ ਨਾ, ਮੱਥਾ ਟੇਕਣ ਦੇ ਵੀ ਕਈ ਤਰੀਕੇ ਹੁੰਦੇ ਨੇ, ਕਈ ਬੰਦੇ ਮੈਂ ਦੇਖਿਆ, ਕਈ ਵਾਰੀ ਗੁਰਦੁਆਰਾ ਸੀਸਗੰਜ ਸਾਹਿਬ ਅਸੀਂ ਕੀਰਤਨ ਕਰਨੇ ਹਾਂ ਨਾ ਬੰਗਲਾ ਸਾਹਿਬ, ਅਤੇ ਕਈ ਐਸੇ ਸੱਜਣ ਤੱਕੀਦੇ ਨੇ ਦੂਰੋਂ ਹੀ, ਉਹ ਸਾਡੇ ਉੱਧਰ ਅੱਜ ਕੱਲ੍ਹ ਕਿਉਂਕਿ ਇੱਧਰ ਦੇ ਸਿੱਕਿਆਂ ਦਾ ਅਤੇ ਉੱਧਰ ਦਿਆਂ ਦਾ ਫਰਕ ਹੈ, ਕੁਝ ਇੱਕ ਦਸੀ ਨਿਕਲੀ ਹੈ ਸਾਡੇ 10 ਪੈਸੇ ਦਾ ਸਿੱਕਾ, ਉਹ ਵਾਹ ਵਾਹ ਭਾਰ ਹੈ। ਤੋ ਕਈ ਬੰਦੇ ਨਾ ਗੋਲਕ ਬੜੀ ਤਗੜੀ ਹੈ, ਤੋ ਦੂਰੋਂ ਵਿਗਾ ਕੇ ਮਾਰਦੇ ਨੇ ਅਤੇ ਜਿਹਨਾਂ ਦੀਆਂ ਬਿਰਤੀਆਂ ਜੁੜੀਆਂ ਹੁੰਦੀਆਂ ਨਾ ਬਿਰਤੀਆਂ ਉੱਖੜ ਜਾਂਦੀਆਂ, ਲਾਊਡ ਸਪੀਕਰ ਬੜੇ ਐਂ, ਮਾਇਕ ਬੜੇ ਸੈੱਟ ਹੁੰਦੇ ਨੇ, ਆਵਾਜ਼ ਬੜੀ ਜਾਂਦੀ, ਅਤੇ ਮੈਂ ਵੀ ਗੁਰਮੁਖਾ ਪਿਆਰਾ ਤੂੰ ਤਾਂ ਆਉਣ ਲੱਗਾ ਕਰਨ, ਜੇ ਬਾਬੇ ਸਿਰ ਸਹਾਨ ਕਰਨ ਲੱਗੇ ਹੈ ਵੀ ਲੈ ਮੈਂ ਤੈਨੂੰ 10 ਪੈਸੇ ਦੇਣ ਲੱਗਾ, 10 ਪੈਸੇ ਦੇ ਕੇ ਅਤੇ ਮੰਗਣਾ ਪਤਾ ਨਹੀਂ ਬਾਬੇ ਕੋਲ ਕੀ ਕੁਝ ਹੈ, ਬਾਬਾ ਪੁੱਤਰ ਵੀ ਦੇ ਦੇ, ਸਿਹਤ ਵੀ ਦੇ ਦੇ, ਇੱਜ਼ਤ ਵੀ ਦੇ ਦੇ, ਸਭ ਕੁਝ 10 ਪੈਸਿਆਂ ਵਿੱਚ ਹੀ ਸਭ ਕੁਝ ਮੰਗ ਲੈਣ। ਆਖੋ ਸਤਨਾਮ, ਇੱਥੋਂ ਤਾਂ ਲੈਣਾ ਹੈ, ਅਸੀਂ ਕੀ ਦੇਣਾ, ਇੱਥੋਂ ਲੈਣ ਆਉਂਦੇ ਹਾਂ, ਝੋਲੀਆਂ ਕਰ ਲਿਆ ਕਰੋ ਅਤੇ ਆਖਿਆ ਕਰੋ ਦਾਤਾ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ। ਇੱਥੇ ਤਾਂ ਇਹ ਗੱਲ ਕਹਿਣੀ ਹੈ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇ, ਪਾਵੋ ਦਾਨ ਢੀਠ ਹੋਏ ਮੰਗੋ। ਇਸ ਦਰਬਾਰ ਵਿੱਚ ਜਿਹੜਾ ਬੰਦਾ ਢੀਠ ਬਣ ਗਿਆ ਉਹਨੇ ਕੁਝ ਲੈ ਲਿਆ। ਇੱਕ ਨੁਕਤੇ ਦੀ ਗੱਲ ਯਾਦ ਰੱਖੋ, ਇਹ ਦਰਬਾਰ ਐਸਾ ਜਿਹੜਾ ਢੀਠ ਬਣ ਗਿਆ ਉਹਨੇ ਕੁਝ ਲੈ ਲਿਆ, ਅਤੇ ਜਿਹਨੇ 2 ਦਿਨ ਅਰਦਾਸਾਂ ਕੀਤੀਆਂ ਪੂਰੀਆਂ ਨਹੀਂ ਹੋਈਆਂ 3ਜੇ ਦਿਨ ਗੁਰਦੁਆਰੇ ਨਹੀਂ ਆਉਣਾ, ਇਹ ਬਾਬਾ ਤਾਂ ਮੰਨਦਾ ਹੀ ਇੰਨੇ, ਧਿਆਨ ਦਿਓ। ਇੱਥੇ ਬੰਦਾ ਨਹੀਂ ਜਲਦੀ ਮੰਨਦਾ ਤਾਂ ਬਾਬਾ ਕਿਵੇਂ ਮੰਨ, ਕਿਸੇ ਬੰਦੇ ਕੋਲ ਜਾਓ ਹਾਂ ਥੋੜ੍ਹੀ ਕੀਤੀਆਂ 2-4-10 ਫੇਰੇ ਜ਼ਰੂਰ ਮੁਰਾਏਗਾ ਤਾਂ ਤੁਹਾਡਾ ਕੰਮ ਕਰੂ। ਇਸ ਕਰਕੇ ਸਾਧ ਸੰਗਤ ਜੀ ਉਹ ਮੇਰੇ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਦੂਰੋਂ ਹੀ ਐਵੇਂ ਓਪਰਾ ਜਿਹਾ ਮੱਥਾ ਟੇਕ ਕੇ ਬਹਿ ਗਿਆ। ਸਾਹਿਬ ਕਹਿਣ ਲੱਗੇ ਚੌਧਰੀ ਦੁੱਧ ਪੀ, ਚੌਂ ਛੰਨਿਆਂ 'ਚ ਦੁੱਧ ਪਾਇਆ, ਚੌਧਰੀ ਦੁੱਧ ਪੀ। ਅਤੇ ਪਤਾ ਕੀ ਕਹਿੰਦਾ, ਬਾਬਾ ਜੀ ਪੀਓ ਦੁੱਧ, ਨਾਲੇ ਸਾਧਾਂ ਨੂੰ ਕਦੀ ਕਦਾਈ ਮਿਲਦਾ, ਮੇਰੇ ਘਰ ਦਾ ਹੀ ਦੁੱਧ ਹੈ, ਦੁੱਧ ਵੀ ਤਾਂ ਆਪਣਾ ਹੀ ਹੈ। ਸਾਹਿਬ ਕਹਿਣ ਲੱਗੇ ਦੁੱਧ ਤੇਰਾ ਕਿਵੇਂ ਚੌਧਰੀ? ਕਹਿਣ ਲੱਗੇ ਮੱਝ ਮੇਰੀ। ਅਤੇ ਸਾਹਿਬ ਕਹਿੰਦੇ ਮੱਝ ਕਿੱਥੋਂ ਲਈ ਸੀ? ਕਹਿੰਦੇ ਬਾਬਾ ਜੀ ਵੇਖੋ ਨਾਲੇ ਤੁਹਾਨੂੰ 15 ਦਿਨ ਹੋ ਗਏ ਨੇ ਦੁੱਧ ਪੀਂਦਿਆਂ, ਤੇ ਨਾਲੇ ਹੁਣ ਤੁਸੀਂ ਬਹਿਸ ਕਰਦੇ ਹੋ, ਦੁੱਧ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਮਾਝ ਕਿੱਥੋਂ ਲਈ ਚੌਧਰੀ, ਅੰਦਰ ਕਣਕ ਵੇਚੀ ਸੀ ਜੀ, ਕਣਕ ਕਿਵੇਂ ਹੋਈ, ਮੀਂਹ ਬੜਾ ਪਾਇਆ ਰੱਬ ਨੇ, ਤੇ ਫਿਰ ਚੌਧਰੀ ਦੁੱਧ ਵੀ ਰੱਬ ਦਾ, ਤੇਰਾ ਕੋਈ ਨਹੀਂ ਦੁੱਧ, ਜਿਹਨੇ ਮੀਂਹ ਪਾਇਆ ਉਹਦਾ ਹੀ ਦੁੱਧ ਹੈ, ਮੱਝ ਵੀ ਉਹਦੇ ਪੈਸਿਆਂ ਦੀ ਆਈ। ਸਾਹਿਬ ਇਹਦਾ ਹੰਕਾਰ ਦੂਰ ਕਰਨ ਵਾਸਤੇ ਸਾਧ ਸੰਗਤ ਜੀਓ, ਮੇਰੇ ਗੁਰੂ ਬਾਬਾ ਜੀ ਕਹਿੰਦੇ ਨੇ ਕਿ ਹਉਮੈ ਸਭ ਤੋਂ ਵੱਡਾ ਰੋਗ ਹੈ, ਇਹਨੂੰ ਇਹ ਹੰਕਾਰ ਹੈ ਕਿ ਮੇਰੀਆਂ ਮੱਝਾਂ ਨੇ। ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਚੌਧਰੀ ਭਾਗਾਂ ਨੇ ਬੜੀ ਸੇਵਾ ਕੀਤੀ ਹੈ, ਬੜਾ ਦੁੱਧ ਪਿਆਇਆ, ਚੱਲ ਮਾਲਕ ਕੋਲੋਂ ਅਰਦਾਸ ਕਰੀਏ। ਜਿਹੜੇ ਗੁਰਮੁਖ ਪਿਆਰੇ ਸੰਤਾਂ ਕੀਰਤਨੀਆਂ ਨੂੰ ਭਾਈ ਸਾਹਿਬ ਨੂੰ ਆਪਣੇ ਘਰ ਜਾ ਕੇ ਤੁਸੀਂ ਪ੍ਰਸ਼ਾਦ ਛਕਾਉਂਦੇ ਹੋ, ਉਹ ਫਿਰ ਅਰਦਾਸ ਕਰਦੇ ਨੇ ਗਰੀਬ ਨਿਵਾਜ ਪਾਤਸ਼ਾਹ ਸਿੱਖਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨੀ, ਅਰਦਾਸ ਕਰਨੀ ਹੈ, ਗੁਰੂ ਕੋਲੋਂ ਕੁਝ ਮੰਗਣਾ ਹੈ। ਚੌਧਰੀ ਆ ਵਾਹਿਗੁਰੂ ਕੋਲੋਂ ਕੁਝ ਮੰਗ ਦਈਏ, ਤੈਨੂੰ ਅਰਦਾਸ ਕਰੀਏ, ਬੜਾ ਦੁੱਧ ਪਿਆਇਆ, ਤੇ ਜਾ ਇੱਦਾਂ ਕਰ ਐਕਰ ਮੰਡਲ ਲੈ ਜਾ, ਉਹ ਸਾਹਮਣੇ ਰਾਵੀ ਪਈ ਵਗਦੀ ਹੈ, ਪਾਣੀ ਦਾ ਭਰ ਲਿਆ, ਹੱਥ ਸੁੱਚੇ ਕਰ ਲਈਏ। ਜਿਸ ਵੇਲੇ ਚੌਧਰੀ ਪਾਣੀ ਲੈਣ ਗਿਆ ਤੇ ਬਾਬੇ ਨੇ ਪਿਆਰ ਦੀ ਨਜ਼ਰ ਭਰ ਕੇ ਤੱਕਿਆ, ਨਾਨਕ ਨਦਰੀ ਨਦਰ ਨਿਆਲ, ਸਾਰੀ ਰਾਵੀ ਦੁੱਧ ਦੀ ਭਰੀ ਹੋਈ ਨਜ਼ਰ ਆਈ, ਦੁੱਧ ਦੀ ਭਰੀ ਹੋਈ। ਤੇ ਕਹਿੰਦਾ ਬਾਬੇ ਨੂੰ ਕਿਹੜਾ ਪਤਾ, ਚਲੋ ਖੂਹ ਤੂੰ ਭਰ ਕੇ ਲੈ ਜਾਣਾ। ਜਿਸ ਵੇਲੇ ਖੂਹ ਤੇ ਆਇਆ ਉੱਥੇ ਵੀ ਦੁੱਧ, ਟੋਬੇ ਤੇ ਆਇਆ ਉੱਥੇ ਵੀ ਦੁੱਧ, ਆਣ ਕੇ ਖਾਲੀ ਭਾਂਡਾ ਰੱਖ ਕੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦਾ ਮੁਆਫ ਕਰ ਮੇਰਾ ਦੇ ਸਾਈਆਂ ਇਸ ਮੇਰੀ ਤਕਸੀਰ ਨੂੰ, ਮੈਨੂੰ ਮੁਆਫ ਕਰ ਦੇ, ਮੈਂ ਬਹੁਤ ਭੁੱਲੜ ਇਨਸਾਨ ਹਾਂ, ਭੁੱਲ ਗਿਆ ਦਾਤਾ, ਭੁੱਲ ਗਿਆ। ਸਾਹਿਬ ਕਹਿਣ ਲੱਗੇ ਚੰਗਾ ਫਿਰ ਚੌਧਰੀ, ਹੁਣ ਤੂੰ ਮੰਗ ਤੇ ਅਸੀਂ ਤੈਨੂੰ ਦਈਏ। ਗੁਰੂ ਦੇਣ ਲੱਗਿਆ, ਸਿੱਖ ਮੰਗਣ ਲੱਗੇ। ਕਹਿੰਦਾ ਬਾਬਾ ਪਹਿਲਾਂ ਮੈਨੂੰ ਸਲਾਹ ਕਰ ਲੈਂਦੇ, ਘਰ ਵਾਲੀ ਨਾਲ ਸਲਾਹ ਕਰਦਾ, ਕਹਿੰਦੀ ਸਵਾਮੀ ਪੁੱਤਰ ਮੰਗਿਓ। ਕਹਿਣ ਲੱਗਾ ਤੂੰ ਚੁੱਪ ਕਰ, ਮੈਂ ਕੋਈ ਇੱਕ ਮੰਗਣਾ। ਕਹਿਣ ਲੱਗਾ ਬਾਬਾ ਜੀ ਪਹਿਲਾਂ ਮੈਂ ਵਾਂ ਜੱਟ, ਤੇ ਜੱਟ ਦੀਆਂ ਮੰਗਾਂ ਜ਼ਰਾ ਜ਼ਿਆਦਾ ਹੁੰਦੀਆਂ, ਜੇ ਪਹਿਲਾਂ ਤੇ ਮੇਰੇ ਨਾਲ ਵਾਅਦਾ ਕਰੋ ਵੀ ਜੋ ਕੁਝ ਮੈਂ ਮੰਗਾਂਗਾ ਦਿਓਗੇ। ਸਾਹਿਬ ਕਹਿਣ ਲੱਗੇ ਦਿਆਂਗੇ। ਕਹਿੰਦੇ ਫਿਰ ਮੇਰੀਆਂ ਤਿੰਨ ਚਾਰ ਮੰਗਾਂ ਨੇ, ਸਭ ਤੋਂ ਪਹਿਲਾਂ ਮੇਰੀ ਮੰਗ ਤੇ ਇਹ ਵੀ ਮੈਨੂੰ 7 ਪੁੱਤਰ ਚਾਹੀਦੇ। ਮੈਂ ਬੇਨਤੀ ਕਰਨਾ ਹੁੰਦਾ ਵੀ ਜੇ ਚੌਧਰੀ ਅੱਜ ਹੁੰਦਾ ਨਾ ਤਾਂ ਅੱਜ ਕਦੇ 7 ਨਹੀਂ ਸੀ ਮੰਗਦਾ, ਜੇ ਉਹ ਮੰਗਦਾ ਤਾਂ ਸਾਡੀ ਪਹਿਲੀ ਗੌਰਮੈਂਟ ਨੇ ਨਹੀਂ ਸਨ ਮੰਗਣ ਦੇਣੇ, 7 ਪੁੱਤਰ ਚਾਹੀਦੇ। ਸਾਹਿਬ ਕਹਿਣ ਲੱਗੇ ਚੰਗਾ ਚੌਧਰੀ ਤੈਨੂੰ 7 ਹੀ ਦਿੱਤੇ, ਤੇ ਫਿਰ ਹੋਰ ਮੰਗਦਾ। ਕਹਿੰਦਾ ਸਾਹਿਬ ਜੀ ਭਈ ਲੋਕਾਂ ਦਾ ਕੰਮ ਨਾ ਕਰਦੇ ਫਿਰਨ, ਜਗੀਰਾਂ ਵੀ ਦੇ, ਬੜੇ ਅਮੀਰ ਹੋਣ ਮੇਰੇ ਪੁੱਤਰ, ਤੇ ਚੌਧਰ ਵੀ ਮੇਰੇ ਘਰ ਦੀ ਰਵੇ। ਸੱਚੇ ਪਾਤਸ਼ਾਹ ਕਹਿਣ ਲੱਗੇ ਬੜੇ ਅਮੀਰ ਹੋਣਗੇ, ਸਾਹਿਬ ਅਸੀਅਤ ਹੋਣਗੇ, ਅਮੀਰੀ ਅਮੀਰਤ ਹੋਵੇਗੀ, ਤੇਰੇ ਘਰ ਵਿੱਚ ਖੁਸ਼ਹਾਲੀ ਹੋਵੇਗੀ, ਖੇੜਾ ਹੋਏਗਾ। ਤੇ ਸਾਹਿਬ ਸੱਚੇ ਪਾਤਸ਼ਾਹ ਫਿਰ ਮੇਰੇ ਘਰ ਪੁੱਤਰ ਹੋਣੇ ਨੇ, ਫਿਰ ਮੈਂ ਉਹਨਾਂ ਦੇ ਵਿਆਹ ਕਰਨੇ ਨੇ, ਪੋਤਰੇ ਵੀ ਹੋਣੇ ਨੇ, ਫਿਰ ਉਹਨਾਂ ਦੇ ਵਿਆਹ ਕਰਨੇ ਨੇ, ਬਹੁਤ ਵੱਡਾ ਪਰਿਵਾਰ ਹੋ ਜਾਣਾ। ਤੇ ਸੱਚੇ ਪਾਤਸ਼ਾਹ ਏਡੇ ਵੱਡੇ ਪਰਿਵਾਰ ਵਿੱਚ ਮੈਂ ਸੁੱਖਾਂ ਵਿੱਚ ਬੈਠਾ ਹੋਣਾ, ਤੇ ਫਿਰ ਮੇਰਾ ਮਰਨ ਨੂੰ ਮਨ ਨਹੀਂ ਕਰਨਾ, ਇੱਕ ਵਾਰ ਮੈਨੂੰ ਹੋਰ ਦੇ ਦੇ। ਸੱਚੇ ਪਾਤਸ਼ਾਹ ਇੱਕ ਵਾਰ ਐਸਾ ਦੇ ਦੇ ਮੈਂ ਮਰਾਂ ਹੀ ਨਾ। ਸਾਹਿਬ ਕਹਿਣ ਲੱਗੇ ਚੌਧਰੀ ਇਹ ਵਾਰ ਤੇਰੀ ਮਰਜ਼ੀ ਨਾਲ ਨਹੀਂ, ਇਹ ਅਸੀਂ ਆਪਣੀ ਮਰਜ਼ੀ ਨਾਲ ਦਿਆਂਗੇ। ਸਾਹਿਬ ਨੇ ਇੱਦਾਂ ਕਰਕੇ ਚੌਧਰੀ ਦੇ ਸਿਰ ਤੇ ਹੱਥ ਧਰਿਆ, ਜਿਵੇਂ ਫਿਲਮ ਚੱਲਦੀ ਹੈ ਨਾ, ਏਦਾਂ ਚੌਧਰੀ ਦੀ ਅੱਖਾਂ ਸਾਹਮਣੇ ਉਹ ਸੀਨ ਗੁਜ਼ਰਿਆ। ਪੁੱਤਰ ਹੋਏ, ਫਿਰ ਪੋਤਰੇ ਹੋਏ, ਪੜਪੋਤਰੇ ਹੋਏ, ਤਿੰਨ ਚਾਰ ਪੀੜ੍ਹੀਆਂ ਗੁਜ਼ਰ ਗਈਆਂ, ਤੇ ਸਾਧ ਸੰਗਤ ਜੀ ਹੋਏ, ਬਹੁਤ ਬਿਰਧ ਹੋ ਗਿਆ ਦੋਦਾ, ਤੇ ਅੱਖਾਂ ਦੇ ਭਰਵੱਟੇ ਵੀ ਚਿੱਟੇ ਹੋ ਗਏ, ਬਹੁਤ ਜ਼ਿਆਦਾ ਉਮਰ ਹੋ ਗਈ। ਤੇ ਪੜਪੋਤਰੇ ਨੂੰ ਨੇ ਮੰਜੀ ਡਾਹ ਦਿੱਤੀ ਹਵੇਲੀ ਵਿੱਚ ਦੂਰ, ਧਿਆਨ ਦਿਓ ਜੀ, ਤੇ ਤਿੰਨ ਦਿਨ ਬਾਬੇ ਨੂੰ ਕਿਸੇ ਪਾਣੀ ਨਾ ਪੁੱਛਿਆ। ਤੇ ਪੜਪੋਤਰੇ ਨੂੰ ਆਪਣੀ ਸੱਸ ਨੂੰ ਪੁੱਛਦੀ ਹੈ, ਮਾਂ ਜੀ ਇਹ ਬੁੱਢਾ ਕੌਣ ਹੈ ਸਾਰਾ ਦਿਨ ਖੰਘਦਾ ਰਹਿੰਦਾ। ਕਹਿੰਦੀ ਹੈ ਪੁੱਤਰ ਧੀਏ ਜਦੋਂ ਮੇਰਾ ਵਿਆਹ ਹੋਇਆ ਸੀ ਨਾ, ਮੰਜਾ ਉਦੋਂ ਵੀ ਇਹਦਾ ਇੱਥੇ ਹੀ ਡੱਠਾ ਸੀ, ਪਤਾ ਮੈਨੂੰ ਵੀ ਕੋਈ ਨਹੀਂ ਇਹ ਕੌਣ। ਚੌਧਰੀ ਡਰਿਆ, ਕਹਿਣ ਲੱਗਾ ਪਾਤਸ਼ਾਹ ਮੈਨੂੰ ਇਹ ਵਰ ਨਹੀਂ ਚਾਹੀਦਾ, ਫਿਰ ਕਿਹੜਾ ਚਾਹੀਦਾ, ਜਦੋਂ ਤੇਰੀ ਕਿਰਪਾ ਹੋਵੇ, ਧਿਆਨ ਦਿਓ ਜੀ, ਜਦੋਂ ਮੇਰਾ ਮਨ ਹੋਵੇ ਮੈਂ ਮਰ ਜਾਵਾਂ ਸਾਹਿਬ ਜੀ, ਪਰ ਤੇਰੇ ਚਰਨ ਤੇ ਮੇਰਾ ਮਸਤਕ ਹੋਵੇ। ਸਾਧ ਸੰਗਤ ਜੀ ਉਹ ਇਹ ਵਰ ਦੇ ਦਿੱਤਾ ਬਾਬੇ ਨੇ, ਤੇ ਇੱਕ ਵਾਰ ਹੋਰ ਦਿੱਤਾ ਸਾਹਿਬ ਨੇ। ਕਹਿਣ ਲੱਗੇ ਚੌਧਰੀ ਇੱਥੇ ਤੈਨੂੰ ਕਰਤਾਰ ਚੇਤੇ ਆਇਆ, ਤੇਰੇ ਪਿੰਡ ਦਾ ਨਾਮ ਬਦਲ ਕੇ ਕਰਤਾਰਪੁਰ ਰੱਖ ਦਿੰਦੇ ਹਾਂ, ਪਾਕਿਸਤਾਨ ਵਿੱਚ ਜਿਹੜਾ ਰਾਵੀ ਦੇ ਕਿਨਾਰੇ 'ਤੇ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ, ਇਹ ਚੌਧਰੀ ਦੋਦੇ ਦਾ ਨਗਰ ਸਾਹਿਬ ਸੰਗਤ ਜੀਓ ਸਾਹਿਬ ਨੇ ਇਹਦਾ ਨਾਂ ਰੱਖ ਦਿੱਤਾ ਕਰਤਾਰਪੁਰ, ਜਿੱਥੇ ਬਹੁਤ ਸਮਾਂ ਬਾਬੇ ਨੇ ਗੁਜ਼ਾਰਿਆ ਹੈ ਬਾਅਦ ਵਿੱਚ। ਤਾਂ ਗੁਰੂ ਬਾਬਾ ਜੀ ਦਾ ਇਹ ਪਿਆਰਾ ਸੇਵਕ ਚੌਧਰੀ ਦੋਦਾ ਸਾਧ ਸੰਗਤ ਜੀਓ, ਸਾਹਿਬ ਨੇ ਰਹਿਮਤਾਂ ਕਰ ਦਿੱਤੀਆਂ, ਬਖਸ਼ਾਂ ਕਰ ਦਿੱਤੀਆਂ। ਤਾਂ ਆਓ ਹੁਣ ਸਾਹਿਬ ਦੇ ਨਾਲ ਮਿਲ ਕੇ ਇਹ ਵੀ ਪਿਆ ਪੜ੍ਹਦਾ ਕਿ ਤੂੰ ਦਰਿਆ ਮਛਲੀ ਕੈਸੇ ਅੰਤਲਾ ਦਰਿਆਓ। ਨਾਨਕ ਏਕ ਕਰੇ ਅਰਦਾਸ, ਜੀਓ ਪਿੰਡ ਸਭ ਤੇਰੇ ਕੋਲੋਂ ਰਹਿਮਤਾਂ ਲਈਆਂ, ਬਖਸ਼ਾਂ ਲਈਆਂ, ਆਪਣਾ ਜੀਵਨ ਸਵਾਰ ਲਿਆ। ਸਾਧ ਸੰਗਤ ਜੀਓ, ਹਰ ਕੇ ਖਿਦਮਤ ਕਰ ਦਿਓ ਮਖਦੂਮ ਸ਼ੁੱਧ, ਹਰ ਕੇ ਖੁਦ ਰਾਹ ਦੀ ਦਿਓ ਮਹਿਰੂਮ ਸ਼ੁੱਧ। ਸ਼ੇਖ ਸਾਧੀ ਜੀ ਕਹਿੰਦੇ ਨੇ ਜਿਹੜਾ ਆਪ ਸੇਵਾ ਕਰਦਾ ਕਿਸੇ ਦਿਨ ਸੇਵਾ ਕਰਾਉਣ ਦੇ ਯੋਗ ਬਣ ਜਾਂਦਾ ਹੈ। ਤਾਂ ਆਓ ਸਾਧ ਸੰਗਤ ਜੀਓ, ਆਖਰੀ ਇੱਕ ਸ਼ਬਦ ਇਸ ਸਾਜ਼ ਨਾਲ ਆਪ ਜੀ ਸੁਣੋ, ਉਸ ਤੋਂ ਬਾਅਦ ਫਿਰ ਸਮਾਂ ਜਿੰਨਾ ਕੁ ਪ੍ਰਬੰਧਕਾਂ ਨੇ ਹੁਕਮ ਕੀਤਾ ਸੀ ਉਹਦੇ ਹਿਸਾਬ ਨਾਲ।